ਬੇਅੰਤ ਬਰੀਵਾਲਾ ਦੀ ਪੁਸਤਕ ਬੇਘਰਾ ਇੱਕ ਭਟਕਦੇ ਰਾਹੀ ਦੀ ਦਾਸਤਾਨ ਦਾ ਅਗਲਾ ਕਾਂਡ 4। ਗੁਰਜੀਤ ਮਾਂ ਦੀ ਚੁੰਨੀ ਨਾਲ ਮੂੰਹ ਪੁੰਜਣ ਲੱਗਿਆ। ਮਾਂ ਨੇ ਉਦੋਂ ਹੀ ਰੁਕਤਾ। ਗੁਰਜੀਤ ਇਹ ਦੇਖ ਕੇ ਇੱਕਦਮ ਹੈਰਾਨ ਰਹਿ ਗਿਆ। ਫਿਰ ਮਾਂ ਪਿਆਰ ਨਾਲ ਬੋਲੀ, ਪੁੱਤ ਇਹ ਧੋਣ ਵਾਲੀ ਆ, ਉਤਾਰ 'ਤੇ ਮੇਰੀ ਧੋਤੀ ਚੁੰਨੀ ਪਈ ਆ, ਉਹਦੇ ਨਾਲ ਪੂੰਝ ਲਾ। ਕੁੱਟ ਚਾਹ ਦਾ ਪੀ ਕੇ ਗੁਰਜੀਤ ਕਿੱਲਿਆਂ ਤੋਂ ਖੋਲ੍ਹ ਕੇ ਪਸ਼ੂ ਬਦਲਣ ਲੱਗ ਪਿਆ। ਅਸਮਾਨ 'ਤੇ ਤਾਰੇ ਨਿਕਲ ਆਏ ਸਨ। ਸੁਰਜੀਤ ਕੌਰ ਧੂਪ ਬੱਤੀ ਕਰਨ ਲੱਗ ਪਈ ਅਤੇ ਸਿਮਰਨ ਰੋਟੀ ਟੁੱਕਦਾ ਆਹਰ ਕਰਨ ਲੱਗ ਪਈ। ਗੁਰਜੀਤ ਪਸ਼ੂ ਬਦਲ ਕੇ ਖੁਰਲੀ ਵਿੱਚ ਸਵੇਰ ਵਾਸਤੇ ਪੱਠੇ ਪਾਉਣ ਲੱਗ ਪਿਆ। ਹਲੇ ਉਹਨੇ ਤੂੜੀ ਦਾ ਪਹਿਲਾ ਟੋਕਰਾ ਹੀ ਪਾਇਆ ਸੀ ਕਿ ਲੋਹੇ ਦਾ ਵੱਡਾ ਗੇਟ ਖੜਕਿਆ। ਮਾਂ ਦਾ ਧੂਫ ਘਰਦੀ ਦਾ ਕਲੇਜਾ ਫੜ ਫੜ ਵੱਜਣ ਲੱਗਾ, ਜਿਵੇਂ ਜਾਲ 'ਚ ਫਸੇ ਕਬੂਤਰ ਦੇ ਖੰਭ ਫੜ ਫੜ ਵੱਜਦੇ ਹੁੰਦੇ ਆ। ਮਾਂ ਦਾ ਡਰ ਜਾਇਜ਼ ਸੀ, ਕਿਉਂਕਿ ਉਹ ਵਕਤ ਹੀ ਐਸਾ ਸੀ ਜਦੋਂ ਪੰਜਾਬ ਵਿੱਚ ਪੱਤਾ ਪੱਤਾ ਸਿੰਘਾਂ ਦਾ ਵੈਰੀ ਸੀ। ਪੰਜਾਬ ਦਾ ਮਾਹੌਲ ਐਸਾ ਸੀ ਕਿ ਸ਼ਾਮ ਨੂੰ ਹੀ ਪਿੰਡਾਂ ਵਿੱਚ ਇੱਕ ਛਨਾਟਾ ਛਾ ਜਾਂਦਾ ਸੀ। ਲੋਕ ਸਾਹ ਕੁੱਟ ਘਰਾਂ ਵਿੱਚ ਸੌਂ ਜਾਂਦੇ ਸੀ। ਅਗਰ ਕੋਈ ਆਵਾਜ਼ ਸੁਣਦੀ ਸੀ, ਉਹ ਹੁੰਦੀ ਸੀ ਪੁਲਿਸ ਦੀਆਂ ਗੱਡੀਆਂ ਦੇ ਹੂਟਰਾਂ ਦੀ, ਜੋ ਆਵਾਜ਼ ਮਾਵਾਂ ਦੇ ਕਾਲਜੇ ਚੀਰ ਜਾਂਦੀ ਸੀ, ਜਾਂ ਸੁਣਦੀ ਸੀ ਕਿਸੇ ਨਹਿਰ ਦੇ ਪੁਲ ਤੋਂ ਗੋਲੀਆਂ ਦੀ ਆਵਾਜ਼। ਮਾਂ ਧੂਫ ਵਿੱਚ ਛੱਡ ਬਾਹਰ ਭੱਜੀ ਆਈ। ਉੱਥੋਂ ਕਹੋ ਨਾ, ਹਲੇ ਬਾਹਰ ਨਾ ਖੋਲ੍ਹੀ, ਪਹਿਲਾਂ ਵਿਰਲੇ ਥਾਣੀ ਵੇਖ ਲਾ ਕੌਣ ਆ। ਦੇਖਦਾ ਬੇਬੇ, ਤੂੰ ਐਵੇਂ ਨਾ ਫਿਕਰ ਕਰਿਆ ਕਰ। ਗੁਰਜੀਤ ਬੇਬੇ ਨੂੰ ਬੇਫਿਕਰ ਕਰਦਾ ਬੋਲਿਆ, ਫਿਕਰ ਕਿਉਂ ਨਾ ਕਰਾਂ, ਸਾਡਾ ਇੱਕੋ ਇੱਕ ਸਹਾਰਾ ਤੂੰ। ਵਿਆਹ ਬੰਦੂਕਾਂ ਵਾਲੇ ਘਰ ਆ ਵੜਦੇ ਆ, ਅਤੇ ਨਾ ਰੋਟੀ ਪਾਣੀ ਖੁਆਓ ਤਾਂ ਗੋਲੀ ਮਾਰਦੇ ਆ, ਜੇ ਖੁਆ ਦਿਓ ਤਾਂ ਅਗਲੇ ਦਿਨ ਪੁਲਿਸ ਗੋਲੀ ਮਾਰ ਦਿੰਦੀ ਆ। ਫਸੇ ਅਸੀਂ ਹਾਂ, ਕਿਹੜੇ ਪਾਸੇ ਜਾਈਏ? ਗੁਰਜੀਤ ਗੇਟ ਦੀ ਵਿਰਲ ਵਿੱਚੋਂ ਦੇਖਦਾ ਹੋਇਆ ਬੋਲਿਆ, ਆਉਣਾ ਬਾਈ। ਬਾਈ ਮੈਂ ਤਾਰੀ, ਜਗਤਾਰ ਨੇ ਆਵਾਜ਼ ਦਿੱਤੀ। ਗੁਰਜੀਤ ਬੂਹਾ ਖੁੱਲ੍ਹਦਾ ਬੋਲਿਆ, ਉਹ ਪਤੰਦਰਾ, ਕੋਈ ਕੰਮ ਸੀ ਕੱਲ੍ਹ ਆ ਜਾਂਦਾ, ਐਵੇਂ ਮੇਰੀ ਬੇਬੇ ਦੀ ਜਾਨ ਕੱਢ ਕੇ ਰੱਖ ਦਿੱਤੀ ਸੀ ਤੂੰ। ਤਾਰੀ ਬਿਨਾਂ ਗੁਰਜੀਤ ਦੀ ਗੱਲ ਦਾ ਜਵਾਬ ਦਿੱਤੇ ਜਾ ਕੇ ਸੁਰਜੀਤ ਕੌਰ ਦੇ ਪੈਰੀਂ ਹੱਥ ਲਾਉਂਦਾ ਹੋਇਆ ਬੋਲਿਆ, ਮੱਥਾ ਟੇਕਦਾ ਮਾਸੀ ਜੀ। ਫਿਰ ਰੋਟੀ ਪਕਾ ਰਹੀ ਸਿਮਰਨ ਨੂੰ ਚੌਂਤਰੇ ਦੀ ਕੰਦੋਲੀ ਉੱਤੋਂ ਦੀ ਦੇਖਦਾ ਬੋਲਿਆ, ਸਤਿ ਸ਼੍ਰੀ ਅਕਾਲ ਸਿਮਰੋ ਭੈਣ। ਸਤਿ ਸ਼੍ਰੀ ਅਕਾਲ ਭੋਲੂ ਵੀਰੇ, ਕਿਵੇਂ ਆ? ਅੱਜ ਕਿਵੇਂ ਰਾਹ ਭੁੱਲ ਗਿਆ ਸਾਡੇ ਘਰ ਦਾ? ਉਹ ਭੁੱਲਿਆ ਨਹੀਂ ਭੈਣੇ, ਅੱਜ ਤਾਂ ਰਾਹ ਲੱਭਦਾ ਆਇਆ। ਤੈਨੂੰ ਇੱਕ ਖੁਸ਼ਖਬਰੀ ਦੇਣੀ ਹੈ, ਪਹਿਲਾਂ ਮੂੰਹ ਮਿੱਠਾ ਕਰਾ। ਸੱਚੀ ਵੀਰੇ? ਭੈਣ ਦੀਆਂ ਬਾਛਾਂ ਖਿੜ ਗਈਆਂ, ਹੁਣੇ ਕਰਾਉਣੀ ਆ। ਚੱਲੀ ਭੈਣ ਖੁਸ਼ੀ ਦੇ ਮਾਰੇ ਆਟੇ ਦੇ ਲਿਬੜੇ ਹੱਥ ਆਪਣੇ ਝੱਗੇ ਨਾਲ ਪੂੰਝਦੀ ਰਸੋਈ ਵੱਲ ਭੱਜੀ। ਮੱਟੀ ਯਾਨੀ ਵੱਡਾ ਘੜਾ 'ਚੋਂ ਵੱਡੀ ਸਾਰੀ ਗੁੜ ਦੀ ਇੱਕ ਰੋੜੀ ਲਿਆ ਕੇ ਜਗਤਾਰ ਦੇ ਹੱਥ 'ਤੇ ਧਰਦੀ ਬੋਲੀ, ਆ ਲੈ ਭੁੱਲੂ ਵੀਰੇ, ਹੁਣ ਦੱਸ ਕੀ ਖੁਸ਼ਖਬਰੀ ਹੈ? ਉਹ ਭੈਣੇ, ਆਪਣੇ ਜੀਤ ਦੀ ਗੱਲ ਕਰ ਲਈ ਮੈਂ ਕਾਲਜ ਵਿੱਚ ਪ੍ਰਿੰਸੀਪਲ ਨਾਲ। ਇਹਨੂੰ ਦਾਖਲਾ ਮਿਲ ਜਾਣਾ ਸਪੋਰਟਸ ਕੋਟੇ 'ਚ, ਕੋਈ ਫੀਸ ਵੀ ਨਹੀਂ, ਉੱਪਰੋਂ ਵਜ਼ੀਫਾ ਵੀ ਮਿਲੂਗਾ। ਹੈਂ? ਸੱਚੀ ਭੁੱਲੂ ਵੀਰੇ? ਰੱਬ ਤੇਰੀ ਲੰਮੀ ਉਮਰ ਕਰੇ ਵੀਰੇ, ਸਾਡੀ ਸੋਹਣੀ ਜੀ ਭਾਬੀ ਆਵੇ ਜਿਹੜੀ ਤੇਰੇ ਅੱਗੇ ਪਿੱਛੇ ਘੁੰਮੇ। ਪਹਿਲਾਂ ਪੂਰੀ ਗੱਲ ਤਾਂ ਸੁਣ ਲਾ ਭਾਬੀ ਦੀ ਲੱਗਦੀ, ਜਗਤਾਰ ਸਿਮਰਨ ਦੀ ਗੱਲ ਕੱਟਦਾ ਹੋਇਆ ਬੋਲਿਆ, ਪਰ ਇਹ ਸੱਤਿਆਵਾਦੀ ਜੀ ਕਹਿ ਰਿਹਾ ਕਿ ਭਾਊ ਕਬੀਲਦਾਰੀ ਵੱਡੀ ਆ, ਮੈਂ ਨਹੀਂ ਉਹ ਲੱਗਣਾ ਪੜ੍ਹਨ। ਫਿਰ ਜਗਤਾਰ ਸੁਰਜੀਤ ਕੌਰ ਵੱਲ ਮੂੰਹ ਕਰਦਾ ਬੋਲਿਆ, ਮਾਸੀ ਹੁਣ ਤੂੰ ਦੱਸ, ਤੂੰ ਸਿਆਣੀ ਬਿਆਣੀ ਆ, ਦੁਨੀਆ ਵੇਖੀ ਆ ਨਾ ਤੂੰ, ਖੇਤਾਂ 'ਚ ਮਿੱਟੀ ਨਾਲ ਮਿੱਟੀ ਹੋ ਕੇ ਕੀ ਮਿਲਣਾ? ਅੱਗੇ ਸਾਡੇ ਪਿਓ ਦਾਦੇ ਬੜਾ ਟਾਟਾ ਬਿਰਲਾ ਬਣ ਗਏ, ਜੋ ਅਸੀਂ ਨਹੀਂ ਬਣ ਜਾਂਗੇ। ਜੇ ਪੜ੍ਹ ਗਿਆ ਖੇਡਾਂ ਦੇ ਸਿਰ 'ਤੇ ਕੋਈ ਨੌਕਰੀ ਮਿਲ ਜੂ, ਬਲਦਾਂ ਦੀਆਂ ਪੂਛਾਂ ਤਾਂ ਜਦੋਂ ਮਰਜ਼ੀ ਮਰੋੜ ਲਓ। ਅਤਾਰੀ, ਤੈਨੂੰ ਇੱਕ ਵਾਰ ਕਿਹਾ ਤਾਂ ਹੈ ਕਿ ਹੁਣ ਨਾ ਪੜ੍ਹ ਹੋਣਾ ਅਤੇ ਨਾ ਖੇਡ ਹੋਣਾ ਭਰਾਵਾ, ਤੈਨੂੰ ਆਉਂਦੀਆਂ ਗੱਲਾਂ, 15 ਕਿੱਲੇ ਹੈਗੇ ਆ ਤੇਰੇ ਕੋਲ, ਵੱਡਾ ਭਰਾ ਅਤੇ ਪਿਓ ਸੰਭਾਲੀ ਫਿਰਦੇ ਆ ਸਾਰਾ ਕੰਮ, ਬਾਕੀ 2 ਕਿੱਲੇ ਪਏ ਆ ਤੁਹਾਡੇ ਸ਼ਹਿਰ ਨਾ ਲੱਗਦੇ। ਯਾਰ ਤੂੰ ਕਿੱਧਰ ਦੀ ਗੱਲ ਕਿੱਧਰ ਨੂੰ ਲੈ ਗਿਆ? ਐਂ ਤਾਂ ਸਾਡਾ ਬਾਪੂ ਕਹਿੰਦਾ ਹੁੰਦਾ ਪਾਕਿਸਤਾਨ 'ਚ 70 ਕਿੱਲੇ ਸੀ, ਬਸ ਜਿਵੇਂ ਜਿਵੇਂ ਪਸ਼ੂ ਵੇਚੀ ਗਏ ਕਿੱਲੇ ਪੱਟੀ ਗਏ। ਤਾਰੀ ਦੀ ਗੱਲ 'ਤੇ ਸਾਰੇ ਹੱਸ ਪਏ। ਫਿਰ ਸੁਰਜੀਤ ਕੌਰ ਬੋਲੀ, ਦੇਖ ਜੀਤੇ ਪੁੱਤ, ਆ ਮਿੱਟੀ ਨਾ ਮਿੱਟੀ ਤਾਂ ਜਦੋਂ ਮਰਜ਼ੀ ਹੋ ਲਵੀਂ, ਪੜ੍ਹ ਲਾ ਪੁੱਤ, ਨਾਲੇ 3 ਕਿੱਲਿਆਂ 'ਤੇ ਤਾਂ ਕਿਸੇ ਨੇ ਰਿਸ਼ਤਾ ਵੀ ਨਹੀਂ ਕਰਨਾ। ਸਿਮਰਨ ਬੇਸ਼ੱਕ ਖੁਦ ਵੀ ਚਾਹੁੰਦੀ ਸੀ ਕਿ ਵੀਰਾ ਹੋਰ ਪੜ੍ਹੇ ਅਤੇ ਕੋਈ ਨੌਕਰੀ ਲੱਗੇ, ਪਰ ਮਾਂ ਦੀ ਗੱਲ ਜਿਵੇਂ ਉਸਨੂੰ ਚੁੱਭ ਗਈ। ਉਹ ਬੋਲੀ, ਐਂ ਕਿਵੇਂ ਨਹੀਂ ਮਾਂ ਕਰਨਾ ਰਿਸ਼ਤਾ ਕਿਸੇ ਨੇ, ਵੀਰੇ ਵਰਗਾ ਸੋਹਣਾ ਅਤੇ ਕਮਾਊ ਮੁੰਡਾ ਲੱਭਣਾ ਕਿਸੇ ਨੂੰ? है ना ਵੀਰੇ?
ਧੀਏ, ਵਿਆਹ ਬੰਦਿਆਂ ਦੇ ਨਹੀਂ ਜਾਇਦਾਦਾਂ ਦੇ ਹੁੰਦੇ ਆ।
ਹਲੇ ਤੈਨੂੰ ਇਹ ਗੱਲਾਂ ਸਮਝ ਨਹੀਂ ਆਉਣੀਆਂ। ਸੁਰਜੀਤ ਕੌਰ ਨੇ ਫਿਰ ਜਵਾਬ ਦਿੱਤਾ। ਸਿਮਰਨ ਅਤੇ ਮਾਂ ਦੇ ਜ਼ੋਰ ਪਾਉਣ 'ਤੇ ਗੁਰਜੀਤ ਕਾਲਜ ਜਾਣ ਲਈ ਮੰਨ ਗਿਆ। ਅਗਲੀ ਸਵੇਰ ਜਗਤਾਰ ਆ ਕੇ ਗੁਰਜੀਤ ਨਾਲ ਦੋ ਦਿਨਾਂ ਦੇ ਪੱਠੇ ਵਢਾ ਲਿਆ ਅਤੇ ਕੁਤਰ ਕੇ ਟੋਕੇ ਮੂਹਰੇ ਢੇਰ ਲਾ ਦਿੱਤਾ। ਇਹ ਦਿਨ ਉਹਨਾਂ ਦਾ ਪਿੰਡੀ ਗਰਾਊਂਡ ਵਿੱਚ ਪ੍ਰੈਕਟਿਸ ਕਰਦਿਆਂ ਦਾ ਨਿਕਲ ਗਿਆ। ਅਗਲੇ ਦਿਨ ਗੁਰਜੀਤ ਨੇ ਕਾਲਜ ਜਾਣਾ ਸੀ ਟਰੈਲ ਦੇਣ। ਉਹਨੇ ਚਿਣ ਕੇ ਮਹਿੰਦੀ ਰੰਗੀ ਪੱਗ ਬੰਨ੍ਹੀ ਜੋ ਉਹਦੇ ਗੋਰੇ ਮੁਖੜੇ 'ਤੇ ਇੰਨੀ ਜੱਚ ਰਹੀ ਸੀ ਜਿਵੇਂ ਕੋਈ ਰਾਜਕੁਮਾਰ ਹੁੰਦਾ। ਪਰ ਉਹਦੇ ਕੋਲ ਕੋਈ ਵੀ ਢੰਗ ਦਾ ਕੱਪੜਾ ਨਹੀਂ ਸੀ। ਜਦ ਗੁਰਜੀਤ ਬੇਬੇ ਦੇ ਸੰਦੂਕ 'ਚੋਂ ਕੱਢ ਕੇ ਉਹੀ ਪੁਰਾਣੀ ਪੈਂਟ ਸ਼ਰਟ ਪਾਉਣ ਲੱਗਾ, ਮਾਂ ਦੀਆਂ ਅੱਖਾਂ ਭਰ ਆਈਆਂ। ਪਰ ਕਈ ਵਾਰ ਮਾਂ ਦੇ ਡਿੱਗਦੇ ਹੰਝੂ ਕਰਾਮਾਤ ਕਰ ਜਾਂਦੇ ਆ। ਮਾਂ ਹਲੇ ਚੁੰਨੀ ਦੇ ਲੜ ਨਾਲ ਅੱਖਾਂ ਪੂੰਝੀ ਰਹੀ ਸੀ ਕਿ ਜਗਤਾਰ ਆ ਗਿਆ। ਉਹਦੇ ਹੱਥ 'ਚ ਲਿਫਾਫਾ ਫੜਿਆ ਹੋਇਆ ਸੀ। ਆਉਂਦਾ ਹੀ ਬੋਲਿਆ,
ਮੱਥਾ ਟੇਕਦਾ ਮਾਸੀ ਜੀ, ਹੋ ਗਿਆ ਗੁਰਜੀਤ ਤਿਆਰ ਕਿ ਨਹੀਂ?
ਹਾਂ ਪੁੱਤ, ਹੋ ਹੀ ਜਾਂਦਾ, ਸੁਰਜੀਤ ਕੌਰ ਉਹਦਾ ਮੋਢਾ ਪੜੋਸਦੀ ਬੋਲੀ।
ਗੁਰਜੀਤ ਭਾਈ, ਹੋਰ ਕੱਪੜੇ ਨਾ ਪਾਈ, ਆਹ ਮੈਂ ਟਰੈਕ ਸੂਟ ਲੈ ਕੇ ਆਇਆ। ਟਰੈਲ ਆ, ਟਰੈਕ ਸੂਟ ਹੀ ਪਾਉਣੇ ਆ, ਉੱਥੇ ਜਾ ਕੇ ਵੀ ਪਾਉਣੇ ਆ, ਘਰੋਂ ਹੀ ਪਾ ਚੱਲਦੇ ਹਾਂ।
ਸੁਰਜੀਤ ਕੌਰ ਨੇ ਦਿਲ ਵਿੱਚ ਰੱਬ ਦਾ ਅਤੇ ਜਗਤਾਰ ਦਾ ਸ਼ੁਕਰਾਨਾ ਕੀਤਾ ਅਤੇ ਦੋਨੋਂ ਪਹਿਲੀ ਬੱਸ ਚੜ੍ਹ ਫਰੀਦਕੋਟ ਪਹੁੰਚ ਗਏ। 13ਵੀਂ ਸਦੀ ਵਿੱਚ ਰਾਜਾ ਮੋਕਲ ਸੀ ਦਾ ਵਸਾਇਆ ਸ਼ਹਿਰ ਫਰੀਦਕੋਟ, ਜਿਸ ਦਾ ਪਹਿਲਾ ਨਾਂ ਮੋਕਲ ਹਰ ਸੀ, ਬਾਅਦ ਵਿੱਚ ਬਾਬੇ ਫਰੀਦ ਦੇ ਨਾਮ 'ਤੇ ਫਰੀਦਕੋਟ ਪੈ ਗਿਆ ਸੀ। ਰਾਜੇ ਮਹਾਰਾਜਿਆਂ ਦਾ ਇੱਕ ਇਤਿਹਾਸਿਕ ਸ਼ਹਿਰ, ਮਹਾਰਾਜਾ ਪਹਾੜਾ ਸਿੰਘ, ਬਲਵੀਰ ਸਿੰਘ ਅਤੇ ਬਰਜਿੰਦਰ ਸਿੰਘ ਦਾ ਸ਼ਹਿਰ ਫਰੀਦਕੋਟ। ਸ਼ਹਿਰ ਵਿੱਚ ਚੈਲ ਰੋਡ 'ਤੇ ਰਾਣੀ ਵਾਲਾ ਖੂਹ ਲੰਘ ਕੇ ਮਹਾਰਾਜਾ ਬਰਜਿੰਦਰ ਸਿੰਘ ਦੇ ਨਾਂ 'ਤੇ ਬਣਿਆ ਬਰਜਿੰਦਰਾ ਕਾਲਜ, ਅਤੇ ਕਾਲਜ ਵਿੱਚ ਦੀ ਲੰਘਦੀ ਫਿਰੋਜ਼ਪੁਰ ਤੋਂ ਕੋਟਕਪੂਰਾ ਰੇਲ ਦੀ ਲਾਈਨ 'ਤੇ ਕਾਲਜ ਦੇ ਵਿੱਚ ਬਣਿਆ ਸਿਰਫ ਵਿਦਿਆਰਥੀਆਂ ਲਈ ਇੱਕ ਸਟੇਸ਼ਨ। ਅੱਜ ਗੁਰਜੀਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ, ਜਿਵੇਂ ਰੱਬ ਨੇ ਉਹਦੀ ਹਰ ਰੀਝ ਪੂਰੀ ਕਰ ਦਿੱਤੀ ਹੋਵੇ, ਜਿਵੇਂ ਕਿਸੇ ਪਿਆਸੇ ਮਾਰੂ ਥਲ ਨੂੰ ਕਿਸੇ ਨੇ ਪਾਣੀ ਲਾ ਦਿੱਤਾ ਹੋਵੇ, ਜਿਵੇਂ ਕਿਸੇ ਬਾਂਝ ਦੇ ਮਿਹਣੇ ਸੁਣ ਸੁਣ ਥੱਕ ਚੁੱਕੀ ਅਪਾਗਨ ਨੂੰ ਪੁੱਤ ਦੀ ਦਾਤ ਮਿਲ ਗਈ ਹੋਵੇ। ਜਿਵੇਂ ਹੀ ਗੁਰਜੀਤ ਕਾਲਜ ਦੇ ਮੇਨ ਗੇਟ ਤੋਂ ਅੰਦਰ ਦਾਖਲ ਹੋਇਆ, ਹਜ਼ਾਰਾਂ ਦੀ ਗਿਣਤੀ 'ਚ ਕੁੜੀਆਂ ਮੁੰਡਿਆਂ ਦੀਆਂ ਠਾਠਾਂ ਮਾਰਦੀਆਂ ਜਵਾਨੀ ਦੀਆਂ ਟੋਲੀਆਂ ਘੁੰਮ ਰਹੀਆਂ ਸਨ। ਕੋਈ ਟੋਲੀ ਕਿਤੇ ਖੜ੍ਹੀ ਅਤੇ ਕੋਈ ਕਿਤੇ ਖੜ੍ਹੀ ਹੋਈ ਸੀ, ਕੋਈ ਟੋਲੀ ਘਾਹ 'ਤੇ ਬੈਠੀ ਗੱਲਾਂ ਮਾਰ ਰਹੀ ਸੀ। ਸਭ ਦੇਖ ਕੇ ਗੁਰਜੀਤ ਦੇ ਖਿੜੇ ਚਿਹਰੇ 'ਤੇ ਇੱਕ ਪਲਿਥਨ ਛਾ ਗਈ। ਸੱਪ ਦੀ ਕੂੰਜ ਵਾਂਗੂ ਸਾਰਾ ਚਾ ਲੈ ਗਿਆ, ਕਿਉਂਕਿ ਸਭ ਜਾਂ ਪਿੰਡਿਆਂ 'ਤੇ ਸੋਹਣੇ ਸੋਹਣੇ ਕੱਪੜੇ ਪਾਏ ਹੋਏ ਸਨ। ਮੁੰਡਿਆਂ ਦੇ ਸਿਰ ਜਤਾ ਕੇ ਬੰਨੀਆਂ ਕੇਸਰੀ ਅਤੇ ਹੋਰ ਰੰਗ ਬਿਰੰਗੀਆਂ ਪੱਗਾਂ ਅਤੇ ਖੁੱਲ੍ਹੇ ਪਹੁੰਚਿਆਂ ਵਾਲੀਆਂ ਪ੍ਰੈੱਸ ਕਰਕੇ ਕਰੀਜ਼ਦਾਰ ਪੈਂਟਾਂ ਅਤੇ ਸ਼ਰਟਾਂ ਉਹਨਾਂ ਦੇ ਵਿੱਚ ਕੀਤੀਆਂ ਹੋਈਆਂ। 1987 ਦੇ ਸਾਲ ਦਾ ਉਹ ਮੰਨਿਆ ਪਰਮੰਨਿਆ ਫੈਸ਼ਨ ਸੀ। ਗੁਰਜੀਤ ਚੁੱਪ ਚਾਪ ਜਗਤਾਰ ਦੇ ਨਾਲ ਨਾਲ ਨੀਵੀਂ ਪਾ ਕੇ ਤੁਰਿਆ ਜਾ ਰਿਹਾ ਸੀ। ਅੱਗੇ ਕਰਮਵੀਰ, ਜੋ ਜਗਤਾਰ ਦੇ ਨਾਲ ਗੁਰਜੀਤ ਦੀ ਮੋਟਰ 'ਤੇ ਆਇਆ ਸੀ, ਉਹ ਖੜ੍ਹਾ ਸੀ। ਉਹਦੇ ਨਾਲ ਇੱਕ ਹੋਰ ਮੁੰਡਾ ਖੜ੍ਹਾ ਸੀ। ਜਗਤਾਰ ਅਤੇ ਗੁਰਜੀਤ ਨੂੰ ਕਰਮਵੀਰ ਅੱਗੇ ਵੱਧ ਕੇ ਦੋਵਾਂ ਨੂੰ ਗੱਲ ਲੱਗ ਮਿਲਿਆ ਅਤੇ ਉਸ ਦੇ ਨਾਲ ਖੜ੍ਹੇ ਮੁੰਡੇ ਦਾ ਨਾਂ ਅਮਨਦੀਪ ਸੀ, ਜੋ ਅਬੋਹਰ ਦੇ ਏਰੀਏ ਦਾ ਸੀ, ਪਰ ਸਾਰੇ ਉਸਨੂੰ ਅਮਨਾ ਹੀ ਕਹਿੰਦੇ ਸਨ। ਚਾਰੋਂ ਇੱਕ ਦੂਜੇ ਨੂੰ ਬੜੇ ਪਿਆਰ ਨਾਲ ਮਿਲੇ। ਫਿਰ ਉਹ ਕੰਟੀਨ 'ਤੇ ਚਲੇ ਗਏ। ਉਹਨਾਂ ਦੇ ਚਾਹ ਪੀਂਦਿਆਂ ਪੀਂਦਿਆਂ ਕੋਚ ਸੁਰਿੰਦਰ ਸਿੰਘ ਆ ਗਿਆ। ਉਹ ਸਾਰੇ ਗਰਾਊਂਡ ਵਿੱਚ ਆ ਗਏ। ਬਾਸਕਟਬਾਲ ਟੀਮ ਵਿੱਚ 5 ਖਿਡਾਰੀ ਹੁੰਦੇ ਆ ਜੋ ਖੇਡਦੇ ਆ, 4 ਤਾਂ ਉਹ ਸਨ ਹੀ, 5ਵਾਂ ਸੀ ਕੋਚ ਸੁਰਿੰਦਰ ਸਿੰਘ ਦਾ ਆਪਣਾ ਬੇਟਾ ਦੀਪਾ, ਅਤੇ 2 ਸਨ ਸਪੇਅਰ ਖਿਡਾਰੀ ਜਿਨ੍ਹਾਂ ਪ੍ਰੈਕਟਿਸ ਤਾਂ ਕਰਨੀ ਸੀ ਪਰ ਖੇਡਣਾ ਤਾਂ 5 ਨਹੀਂ ਸੀ। ਕਾਲਜ 'ਚ ਉਸ ਵਕਤ 2 ਟੀਮਾਂ ਸਨ, ਇੱਕ ਬਲੈਕ ਟਾਈਗਰ ਸਪੋਰਟਸ ਕਲੱਬ ਅਤੇ ਦੂਜੀ ਸੀ ਰਣਜੀਤ ਸਪੋਰਟਸ ਕਲੱਬ। ਗੁਰਜੀਤ ਨੇ ਬਿਲਕੁਲ ਉਸੇ ਤਰ੍ਹਾਂ ਖੇਡ ਖੇਡੀ ਜਿਵੇਂ ਸਾਲ ਪਹਿਲਾਂ ਖੇਡ ਛੱਡਣ ਤੋਂ ਪਹਿਲਾਂ ਉਹ ਖੇਡਦਾ ਹੁੰਦਾ ਸੀ। ਉਹਨੇ ਪਹਿਲੀ 20 ਮਿੰਟ ਦੀ ਖੇਡ ਵਿੱਚ ਹੀ 3 ਪੁਆਇੰਟ ਹਾਸਲ ਕਰ ਲਏ। ਟਰਾਇਲ ਵਿੱਚ ਰਣਜੀਤ ਸਪੋਰਟਸ ਕਲੱਬ ਦੀ ਟੀਮ ਜੇਤੂ ਰਹੀ ਅਤੇ ਜ਼ਿਲ੍ਹਾ ਖੇਡਣ ਲਈ ਸਿਲੈਕਟ ਕਰ ਲਈ ਗਈ। ਇਸ ਤਰ੍ਹਾਂ ਬਰਜਿੰਦਰਾ ਕਾਲਜ ਫਰੀਦਕੋਟ ਵਿੱਚ ਦਾਖਲਾ ਮਿਲ ਗਿਆ ਗੁਰਜੀਤ ਨੂੰ, ਅਤੇ ਟੀਮ ਦਾ ਕਪਤਾਨ ਕੋਚ ਸੁਰਿੰਦਰ ਸਿੰਘ ਦਾ ਬੇਟਾ ਦੀਪਾ ਸੀ। ਪਹਿਲੇ ਦਿਨ ਹੀ ਉਹ 5 ਜਣੇ ਦੋਸਤ ਬਣ ਚੁੱਕੇ ਸਨ, ਗੁਰਜੀਤ ਜੀਤਾ, ਜਗਤਾਰ ਤਾਰੀ, ਕਰਮਵੀਰ ਕਰਮਾ, ਅਮਨਦੀਪ ਅਮਨਾ ਅਤੇ ਦੀਪਾ। ਗੁਰਜੀਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ, ਪਰ ਦੂਜੇ ਪਲ ਉਹਨੂੰ ਘਰ ਦੇ ਹਾਲਾਤ ਡਰਾ ਵੀ ਦਿੰਦੇ। ਇੰਨੇ ਲੋਕਾਂ ਸਾਹਮਣੇ ਕਿਵੇਂ ਉਹ ਪੁਰਾਣੇ ਜਿਹੇ ਕੱਪੜੇ ਪਾ ਕੇ ਆਊਗਾ? ਬੇਸ਼ੱਕ ਕੋਚ ਨੇ ਟਰੈਕ ਸੂਟ ਦੇ ਦੇਣੇ ਸਨ, ਪਰ ਉਹ ਤਾਂ ਗੋਡਿਆਂ ਤੱਕ ਹਾਫ ਨਿੱਕਰ ਅਤੇ ਬਿਨਾਂ ਬਾਹਾਂ ਵਾਲੀ ਬਣੈਣ ਹੋਣੀ ਸੀ, ਕਲਾਸ 'ਚ ਥੋੜ੍ਹਾ ਪਾ ਸਕਦਾ ਸੀ। ਉਦਾਸ ਜਿਹਾ ਉਹ ਘਰ ਵਾਪਸ ਆ ਗਿਆ। ਜਦ ਸ਼ਾਮ ਨੂੰ ਖੁਰਲੀ ਤੋਂ ਖੋਲ੍ਹ ਕੇ ਪਸ਼ੂ ਬੰਨ੍ਹਣ ਲੱਗਾ, ਇੱਕਦਮ ਹੈਰਾਨ ਰਹਿ ਗਿਆ। ਸੁਰਜੀਤ ਕੁਰ ਨੂੰ ਆਵਾਜ਼ ਦਿੰਦਾ ਹੋਇਆ ਬੋਲਿਆ,
ਬੇਬੇ ਕੱਟਾ ਕਿੱਥੇ ਆਪਣਾ? ਕੋਈ ਖੋਲ੍ਹ ਕੇ ਤਾਂ ਨਹੀਂ ਲੈ ਗਿਆ? ਉਹ ਨਹੀਂ ਨਹੀਂ ਪੁੱਤ, ਉਹਦੇ ਤੋਂ ਖੋਲ੍ਹ ਕੇ ਕਿਸੇ ਨੇ ਕੀ ਕਰਾਉਣਾ? ਉਹ ਕਿਹੜਾ ਕੱਟੀ ਸੀ? ਪੁੱਤ ਕੱਟੇ ਨੂੰ ਤਾਂ ਕਿਹੜਾ ਕਿਸੇ ਮਾਈ ਨੇ ਆਖਿਆ ਸੀ ਕਿ ਕੱਟਿਆ ਤੈਨੂੰ ਚੋਰ ਲੈ ਜਾਣ। ਅੱਗੋਂ ਕੱਟਾ ਕਹਿੰਦਾ, ਮਾਈ ਮੈਂ ਤਾਂ ਪੱਠੇ ਖਾ ਕੇ ਕੰਨ ਹੀ ਹਿਲਾਉਣੇ, ਉੱਥੇ ਜਾ ਕੇ ਹਿਲਾਈ ਚੱਲੂੰ। ਇੰਨੀ ਗੱਲ ਕਹਿ ਸਰਜੀਤ ਕੌਰ ਹੱਸ ਪਈ। 1984 ਤੋਂ ਬਾਅਦ ਹੁਣ 1987 ਵਿੱਚ ਹੱਸੀ ਸੀ ਸੁਰਜੀਤ ਕੌਰ, ਸ਼ਾਇਦ ਦੁੱਖਾਂ ਦੀ ਕਮਲੀ ਬਣੀ ਮਾਂ। ਵਿੱਚੋਂ ਵਿੱਚ ਮਿੱਟੀ ਨਾਲ ਮਿੱਟੀ ਹੁੰਦੇ ਪੁੱਤ ਦਾ ਝੋਰਾ ਕਰਦੀ ਰਹਿੰਦੀ ਸੀ, ਪਰ ਹੁਣ ਤਾਂ ਉਹਦਾ ਪੁੱਤ ਪੜ੍ਹਨ ਲੱਗ ਗਿਆ ਸੀ ਅਤੇ ਜਗਤਾਰ ਨੇ ਕਿਹਾ ਵੀ ਸੀ ਕਿ ਮਾਸੀ ਇਹਨੂੰ ਵਧੀਆ ਨੌਕਰੀ ਮਿਲ ਜੂ। ਅੱਜ ਇਸੇ ਗੱਲ ਦੀ ਖੁਸ਼ੀ ਸੀ ਮਾਂ ਨੂੰ ਕਿ ਪੁੱਤ ਨੂੰ ਦਾਖਲਾ ਮਿਲ ਗਿਆ ਸੀ। ਪਰ ਬੇਬੇ ਕੱਟਾ ਕਿੱਥੇ ਆ? ਪੁੱਤ ਉਹ ਤਾਂ ਮੈਂ ਵੇਚਤਾ, ਐਵੇਂ ਮੋਕ ਮਾਰੀ ਜਾਂਦਾ ਸੀ। ਮੈਨੂੰ ਤਾਂ ਫਿਕਰ ਸੀ ਉਈ ਨਾ ਕਿਤੇ ਪਰਲੋਕ ਸੁਧਾਰ ਦੇ, ਤਾਂ ਹੀ ਵੇਚਤਾ। ਨਾਲੇ ਹੁਣ ਤਾਂ ਮੱਝ ਵੀ ਇਕੱਲੇ ਨੀਰੇ 'ਤੇ ਮਿਲ ਪੈਂਦੀ ਆ, ਕਟਰੂ ਦਾ ਹੇਰਬਾ ਵੀ ਨਹੀਂ ਕਰਦੀ। ਹਾਂ ਸੱਚ, ਫਿਰ ਮੇਰੇ ਦਿਮਾਗ 'ਚੋਂ ਨਿਕਲ ਜਾਣਾ ਮੈਂ ਅਤੇ ਸਿਮਰਨ ਉਹਨਾਂ ਪੈਸਿਆਂ ਦਾ। 2 ਪੈਂਟ ਸ਼ਰਟ ਦਾ ਕੱਪੜਾ ਲਿਆਈਆਂ। ਉਹ ਤੁਸੀਂ ਕਦੋਂ ਸ਼ਹਿਰ ਜਾ ਆਈਆਂ ਬੇਬੇ? ਗੁਰਜੀਤ ਹੈਰਾਨ ਹੁੰਦਾ ਬੋਲਿਆ, ਆ ਪੁੱਤ ਸ਼ਹਿਰ ਨਹੀਂ ਗਈਆਂ, ਆ ਬਰੀਵਾਲਾ ਮੰਡੀ ਤੋਂ ਲਿਆਈਆਂ, ਜਾਂਦੀਆਂ ਤੁਰੀਆਂ ਗਈਆਂ। ਆ 2 ਕੋ ਤਾਂ ਵਾਟ ਆ ਸਾਰੀ, ਅਤੇ ਆਉਂਦੀਆਂ ਨੂੰ ਮੁਖਤਿਆਰੇਗਾ, ਆ ਟਰੈਕਟਰ ਮਿਲ ਗਿਆ। ਪਰ ਸਿਮਰਨ ਸਕੂਲ ਨਹੀਂ ਗਈ ਅੱਜ? ਗੁਰਜੀਤ ਬੋਲਿਆ, ਉਹ ਨਹੀਂ ਪੁੱਤ, ਹੁਣ ਤੂੰ ਕਾਲਜ ਲੱਗ ਗਿਆ, ਸੋਹਣਾ ਲੀਡਰ ਲੱਤਾ ਵੀ ਤਾਂ ਚਾਹੀਦਾ ਕਿ ਨਹੀਂ? ਮਾਂ ਅਤੇ ਭੈਣ ਦਾ ਪਿਆਰ ਦੇਖ ਕੇ ਗੁਰਜੀਤ ਦੀਆਂ ਅੱਖਾਂ ਵਿੱਚ ਖੁਸ਼ੀ ਨਾਲ ਹੰਝੂ ਆ ਗਏ। ਸੱਚੀਓ ਅਨਪੜ੍ਹ ਮਾਵਾਂ ਨੂੰ ਕਾਲਜ ਦੇ ਲੀੜੇ ਲੱਤੇ ਬਾਰੇ ਕਿੰਨਾ ਪਤਾ ਹੁੰਦਾ। ਗੁਰਜੀਤ ਨੇ ਅੰਦਰ ਜਾ ਕੇ ਦੇਖਿਆ, ਬਹੁਤ ਸੋਹਣੀਆਂ 2 ਪੈਂਟਾਂ ਸ਼ਰਟਾਂ ਮਾਂ ਅਤੇ ਭੈਣ ਨੇ ਲਿਆ ਕੇ ਰੱਖੀਆਂ ਸੀ। ਗੁਰਜੀਤ ਉਹਨਾਂ ਨੂੰ ਚੱਕ ਪਿੰਡ ਦੇ ਹੀ ਦਰਜੀ ਕੋਲ ਸਿਉਣੀਆਂ ਦੇ ਆਇਆ। ਅਗਲੀ ਸਵੇਰ ਗੁਰਜੀਤ ਦੇ ਉੱਠਣ ਤੋਂ ਪਹਿਲਾਂ ਹੀ ਸਿਮਰਨ ਨੇ ਬੇਬੇ ਦੇ ਸੰਦੂਕ ਵਿੱਚੋਂ ਗੁਰਜੀਤ ਦੀ 1 ਪੈਂਟ ਸ਼ਰਟ ਪ੍ਰੈਸ ਕਰ ਦਿੱਤੀ ਸੀ, ਕਿਉਂਕਿ ਨਵੀਆਂ ਸਿਉਣੀਆਂ ਦਿੱਤੀਆਂ ਤਾਂ 2-3 ਦਿਨ ਰੁਕ ਕੇ ਦੇਣੀਆਂ ਸਨ ਦਰਜੀ ਨੇ। ਪ੍ਰੈਸ ਕੀਤੀ ਪੈਂਟ ਸ਼ਰਟ ਬੇਸ਼ੱਕ ਹੈ ਪੁਰਾਣੀ ਸੀ, ਪਰ ਪ੍ਰੈਸ ਹੋਈ ਹੋਣ ਕਰਕੇ ਬਿਲਕੁਲ ਨਵੀਆਂ ਵਰਗੀ ਲੱਗ ਰਹੀ ਸੀ। ਗੁਰਜੀਤ ਜਗਤਾਰ ਨਾਲ ਸਵੇਰ ਦੀ ਬੱਸ ਚੜ੍ਹ ਕਾਲਜ ਪਹੁੰਚ ਗਿਆ। ਅੱਜ ਉਹਨੂੰ ਖੁਦ 'ਤੇ ਸ਼ਰਮ ਨਹੀਂ ਸੀ ਆ ਰਹੀ, ਅੱਜ ਤਾਂ ਉਹ ਕਾਲੀ ਪੱਗ ਵਿੱਚ ਬਾਹਲਾ ਹੀ ਜੱਚ ਰਿਹਾ ਸੀ। ਪਰ ਅੱਜ ਕਲਾਸ ਵਿੱਚ ਪਹਿਲਾ ਦਿਨ ਹੋਣ ਕਰਕੇ ਥੋੜ੍ਹੀ ਘਬਰਾਹਟ ਜ਼ਰੂਰ ਹੋ ਰਹੀ ਸੀ ਉਹਨੂੰ, ਪਰ ਉਹ ਜਗਤਾਰ ਦੇ ਨਾਲ ਨਾਲ ਤੁਰਦਾ ਕਲਾਸ ਰੂਮ ਵਿੱਚ ਜਾ ਕੇ ਬੈਠ ਗਿਆ। ਕਲਾਸ ਵਿੱਚ ਬੈਠੇ ਜਿੰਨੇ ਕੁੜੀਆਂ ਮੁੰਡਿਆਂ ਨੇ ਗੁਰਜੀਤ ਨੂੰ ਵੇਖਿਆ, ਬਸ ਵੇਖਦੇ ਰਹਿ ਗਏ। ਉਹਨਾਂ ਨੇ ਪਹਿਲੇ 2 ਲੈਕਚਰ ਲਾਏ, ਫਿਰ ਉਹ ਗਰਾਊਂਡ ਵਿੱਚ ਚਲੇ ਗਏ, ਕਿਉਂਕਿ ਉਹ ਸਪੋਰਟਸ ਕੋਟੇ ਵਾਲੇ ਸਨ, ਉਹਨਾਂ ਦਾ ਜ਼ਿਆਦਾ ਕੰਮ ਖੇਡਣਾ ਹੀ ਸੀ। ਗੁਰਜੀਤ ਨੇ ਪੱਗ ਉਤਾਰ ਪਟਕਾ ਬੰਨ੍ਹ ਲਿਆ ਅਤੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਬਸ ਹੁਣ ਤਾਂ ਰੋਜ਼ ਦਾ ਕੰਮ ਹੁੰਦਾ ਸੀ। ਇੱਦਾਂ ਹੀ 3 ਮਹੀਨੇ ਬੀਤ ਗਏ। ਉਹ ਰੋਜ਼ ਕਾਲਜ ਤੋਂ ਆ ਕੇ ਖੇਤ ਚਲਾ ਜਾਂਦਾ ਅਤੇ ਸੂਰਜ ਛਿਪਦੇ ਤੱਕ ਖੇਤ ਕੰਮ ਕਰਦਾ ਰਹਿੰਦਾ। 31 ਦਾ ਮਹੀਨਾ ਚੜ੍ਹ ਗਿਆ ਸੀ। ਗੁਰਜੀਤ ਕਾਲਜ ਤੋਂ ਆਇਆ, ਚਾਹ ਪਾਣੀ ਪੀ ਕੇ ਸਾਈਕਲ ਚੱਕ ਖੇਤ ਚਲਾ ਗਿਆ, ਕਿਉਂਕਿ ਖੇਤ ਦੀ ਦੇਖਭਾਲ ਵੀ ਜ਼ਰੂਰੀ ਸੀ। ਹੁਣ ਤਾਂ ਸੁਖਨਾ ਨਰਮਾ ਵੀ ਬੰਦੇ ਬੰਦੇ ਜਿੱਡਾ ਹੋ ਗਿਆ ਸੀ, ਵਿੱਚ ਬੰਦਾ ਖੜਾ ਨਹੀਂ ਸੀ ਦਿਸਦਾ, ਅਤੇ ਟਿੰਡਿਆਂ ਦੀਆਂ ਸਿੱਕਰੀਆਂ ਬਣ ਕੇ ਉਹਦੇ ਵਿੱਚੋਂ ਨਰਮਾ 3-3 ਉਂਗਲਾਂ ਬਾਹਰ ਲਮਕਣ ਲੱਗ ਪਿਆ ਸੀ। ਨਰਮਾ ਸੋਹਣਾ ਹੁੰਦਾ ਵੀ ਕਿਉਂ ਨਾ, ਗੁਰਜੀਤ ਨੇ ਉਹਨੂੰ ਪਾਣੀ ਦੇ ਨਾਲ ਨਾਲ ਆਪਣਾ ਪਸੀਨਾ ਵੀ ਤਲਾਇਆ ਸੀ। ਗੁਰਜੀਤ ਨਰਮਾ ਵੇਖ ਖੁਸ਼ ਹੋ ਗਿਆ। ਅੱਜ ਉਹ ਫੁੱਲਿਆ ਨਹੀਂ ਸੀ ਸਮਾਰਿਆ, ਜਿਵੇਂ ਰੱਬ ਨੇ ਉਸਦੀ ਹਰ ਰੀਝ ਪੂਰੀ ਕਰ ਦਿੱਤੀ ਹੋਵੇ। ਰਾਤ ਨੂੰ ਰੋਟੀ ਖਾਂਦਿਆਂ ਗੁਰਜੀਤ ਦੇ ਚਿਹਰੇ ਦੀ ਖੁਸ਼ੀ ਦੇਖ ਕੇ ਭੋਲੀ ਭਾਲੀ ਭੈਣ ਨੇ ਪੁੱਛਿਆ, ਕੀ ਗੱਲ ਵੀਰੇ, ਬੜਾ ਖੁਸ਼ ਹਾਂ, ਕਿਤੇ ਕਾਲਜ 'ਚ ਮੇਰੀ ਕੋਈ ਭਾਬੀ ਤਾਂ ਨਹੀਂ ਮਿਲ ਗਈ? ਚੁੱਪ ਕਰ, ਕੰਮ ਲਾਉਣਾ ਹੋਵੇ ਤਾਂ ਸਾਰੀ ਦਿਹਾੜੀ ਤੈਨੂੰ ਭਾਬੀ ਦੇ ਸੁਪਨੇ, ਗੁਰਜੀਤ ਪਿਆਰ ਨਾਲ ਮਿੱਠਾ ਜਿਹਾ ਝਿੜਕਦਾ ਬੋਲਿਆ। ਫਿਰ ਵੀ ਵੀਰੇ ਕੋਈ ਤਾਂ ਗੱਲ ਹੋਣੀ ਆ, ਅੱਜ ਮੇਰੇ ਵੀਰੇ ਦਾ ਚਿਹਰਾ ਖੁਸ਼ੀ ਨਾਲ ਲਾਲ ਹੋਇਆ ਪਿਆ, ਖੜ ਜਾ ਵੀਰੇ 1 ਮਿੰਟ। ਸਿਮਰਨ ਰੋਟੀ ਵਿਚਾਲੇ ਛੱਡਦੀ ਉੱਠੀ ਅਤੇ ਨੰਗੇ ਪੈਰੀ ਭੱਜ ਕੇ ਵਿਹੜੇ ਜਾ ਕੇ ਥੁੱਕ ਕੇ ਫਿਰ ਆ ਕੇ ਮੰਜੇ 'ਤੇ ਬਹਿੰਦੀ ਨੇ ਪੈਰਾਂ ਨਾਲ ਪੈਰ ਰਗੜ ਕੇ ਝਾੜੇ ਅਤੇ ਚੌਂਕੜੀ ਮਾਰ ਕੇ ਵੀਰ ਦੇ ਸਾਹਮਣੇ ਬੈਠ ਗਈ। ਕੀ ਹੋਇਆ, ਰੋਟੀ ਚਵਾਲ ਆ ਗਿਆ? ਗੁਰਜੀਤ ਬੋਲਿਆ, ਨਹੀਂ ਵੇ ਵੀਰੇ, ਮੈਂ ਤਾਂ ਥੁੱਕ ਕੇ ਆਈ ਹਾਂ ਕਿ ਕਿਤੇ ਮੇਰੇ ਵੀਰ ਨੂੰ ਮੇਰੀ ਨਜ਼ਰ ਨਾ ਲੱਗ ਜਾਵੇ। ਸਿਮਰਨ ਇੱਕ ਬੁਰਕੀ ਤੋੜ ਘਿਓ ਵਾਲੇ ਪਾਸਿਓਂ ਲਬੇੜ ਕੇ ਆਪਣੇ ਵੀਰੇ ਦੇ ਮੂੰਹ ਵਿੱਚ ਪਾਉਂਦੀ ਬੋਲੀ। ਗੁਰਜੀਤ ਰੋਟੀ ਦੀ ਬੁਰਕੀ ਅੰਦਰ ਲੰਘਾਉਂਦਾ ਬੋਲਿਆ, ਤੂੰ ਜਮਾਂ ਮੇਰੀ ਕਮਲੀ ਭੈਣ ਆ, ਕਦੇ ਭੈਣਾਂ ਦੀ ਨਜ਼ਰ ਵੀ ਵੀਰਾਂ ਨੂੰ ਲੱਗੀ ਆ ਭਲਾ?
ਅੱਛਾ ਵੀਰੇ, ਭੈਣਾਂ ਦੀ ਨਜ਼ਰ ਨਹੀਂ ਲੱਗਦੀ ਹੁੰਦੀ?
ਸਿਮਰਨ ਹੈਰਾਨੀ ਨਾਲ ਅੱਖਾਂ ਵੱਡੀਆਂ ਕਰਦੀ ਥੋੜ੍ਹਾ ਨਾਂ ਵਿੱਚ ਸਿਰ ਹਿਲਾਉਂਦੀ ਹੋਈ ਬੋਲੀ,
ਚਲੋ ਫਿਰ ਜੇ ਨਹੀਂ ਲੱਗਦੀ ਤਾਂ ਇਹ ਦੱਸੋ, ਮੇਰਾ ਵੀਰਾ ਇੰਨਾ ਖੁਸ਼ ਕਿਉਂ ਆ, ਦੱਸੋ ਦੱਸੋ।
ਗੁਰਜੀਤ ਪਿਆਰ ਨਾਲ ਸਿਮਰਨ ਦੇ
ਸਿਰ 'ਤੇ ਹੱਥ ਫਿਰਦਾ ਹੋਇਆ ਬੋਲਿਆ, ਕਮਲੀਏ ਇਸ ਵਾਰ ਨਰਮਾ ਇੰਨਾ ਸੋਹਣਾ ਖੜਾ ਵੇਖ ਕੇ ਭੁੱਖ ਲੈਂਦੀ ਹੈ। ਐਤਕੀ ਲਾ ਲਏ ਕਿਸ਼ੋਰੀ ਲਾਲ ਦਾ ਸਾਰਾ ਹਿਸਾਬ ਕਿਤਾਬ ਨੱਕੀ ਕਰ ਦੇਣਾ, ਉਸ ਦਿਨ ਬਾਹਲੀਆਂ ਹੀ ਮੱਤਾਂ ਜੀਆਂ ਦਿੰਦਾ ਸੀ। ਬਸ ਇੱਕ ਦੋ ਦਿਨ ਤੱਕ ਕਾਲਜ ਤੋਂ ਛੁੱਟੀਆਂ ਲੈ ਕੇ ਚੋਣੀਆਂ ਲਾ ਦੇਣੀਆਂ। ਨਰਮਾ ਤਾਂ ਸੋਹਣਾ ਹੋਣਾ ਹੀ ਸੀ ਵੀਰੇ, ਉਹਦੇ ਬੂਟਿਆਂ ਨੂੰ ਮੇਰੇ ਵੀਰ ਦੇ ਸੋਹਣੇ ਸੋਹਣੇ ਹੱਥ ਜੋ ਲੱਗਦੇ ਰਹੇ ਆ। ਰੋਟੀ ਖਾ ਕੇ ਗੁਰਜੀਤ ਵੀ ਬੇਬੇ ਅਤੇ ਸਿਮਰਨ ਕੋਲ ਸਵਾਤ ਵਿੱਚ ਪੈ ਗਿਆ। ਕੱਤੇ ਦੇ ਮਹੀਨੇ ਠੰਡ ਉੱਤਰ ਆਉਂਦੀ ਸੀ। ਅੱਧੀ ਕੁ ਰਾਤ ਨੂੰ ਪੁਲਿਸ ਦੇ ਹੂਟਰਾਂ ਨੇ ਸਾਰੇ ਪਿੰਡ ਦੇ ਸਾਹ ਸੂਦ ਦਿੱਤੇ। ਪੁਲਿਸ ਦੇ ਸਾਇਰਨ ਸਾਰੇ ਪਿੰਡ ਵਿੱਚ ਬੋਲਣ ਲੱਗੇ। ਗੁਰੂ ਘਰ ਤੋਂ ਅਨਾਊਂਸਮੈਂਟ ਕਰ ਦਿੱਤੀ ਗਈ ਕਿ ਖਾੜਕੂ ਜਥੇਬੰਦੀ ਦੇ 3 ਖਾੜਕੂ ਇਸ ਪਿੰਡ ਵਿੱਚ ਆਇਆ, ਕੋਈ ਘਰੋਂ ਬਾਹਰ ਨਾ ਨਿਕਲੇ ਅਤੇ ਨਾ ਉਹਨਾਂ ਨੂੰ ਆਪਣੇ ਘਰ ਪਣਾ ਦੇਵੇ। ਅਨਾਊਂਸਮੈਂਟ ਸੁਣ ਲੋਕਾਂ ਨੂੰ ਸਿਆਲ ਵਿੱਚ ਪਸੀਨੇ ਆ ਗਏ। ਪਤਾ ਨਹੀਂ ਪਿੰਡ ਦੇ ਕਿਸ ਕਿਸ ਮੁੰਡੇ ਨੂੰ ਖਾੜਕੂ ਕਹਿ ਕੇ ਸੁੱਟ ਕੇ ਲੈ ਜਾਣਾ ਸੀ ਪੁਲਿਸ ਨੇ ਸੈਂਟਰ। ਫਿਰ ਸ਼ੂਕ ਦੀਆਂ ਪੁਲਿਸ ਅਤੇ CRP ਦੀਆਂ ਗੱਡੀਆਂ ਖੇਤਾਂ ਵੱਲ ਚਲੀਆਂ ਗਈਆਂ। ਕਿੰਨਾ ਚਿਰ ਚੱਲਦੀ ਗੋਲੀ ਦੇ ਫਾਇਰਾਂ ਦੇ ਖੜਕੇ ਲੋਕਾਂ ਨੂੰ ਘਰਾਂ ਵਿੱਚ ਸੁਣਦੇ ਰਹੇ। ਮਸ਼ੀਨ ਗੰਨਾਂ ਅੱਗ ਉਗਲਦੀਆਂ ਰਹੀਆਂ, ਫਿਰ ਗੋਲੀ ਚੱਲਣੀ ਹੌਲੀ ਹੌਲੀ ਬੰਦ ਹੋ ਗਈ। ਪੁਲਿਸ ਨੇ ਬੁਲਟ ਪਰੂਫ ਟਰੈਕਟਰ ਖੇਤਾਂ ਵਿੱਚ ਵਾੜ ਦਿੱਤੇ ਕਿਉਂਕਿ ਉਹਨਾਂ ਦੇ ਲੁਕਣ ਦੇ ਟਿਕਾਣੇ ਕਮਾਦ ਜਾਂ ਕਪਾਹ ਨਰਮੇ ਹੁੰਦੇ ਸੀ। ਵੱਡੀਆਂ ਵੱਡੀਆਂ ਸਰਚ ਲਾਈਟਾਂ ਖੇਤਾਂ ਵੱਲ ਕਰਕੇ ਲਾ ਦਿੱਤੀਆਂ, ਜਿਨ੍ਹਾਂ ਨੇ ਦਿਨ ਚੜਾ ਦਿੱਤਾ। ਲਾਈਟਾਂ ਦੇ ਪਿੱਛੇ ਬੁਲਟ ਪਰੂਫ ਟਰੈਕਟਰਾਂ ਦੇ ਟਾਇਰਾਂ ਨੇ 3-4 ਖੜੀਆਂ ਫਸਲਾਂ ਵਾਲੇ ਖੇਤ ਰੌਣ ਦਿੱਤੇ, ਪਰ ਖਾੜਕੂ ਸਿੰਘ ਸ਼ਾਇਦ ਘੇਰਾ ਤੋੜ ਕੇ ਨਿਕਲ ਗਏ ਸਨ। ਹੁਣ ਨਿਰਾਸ਼ ਅਤੇ ਗੁੱਸੇ ਹੋਏ ਥਾਣੇਦਾਰ ਮੇਜਰ ਸਿੰਘ ਦਾ ਗੁੱਸਾ ਪਿੰਡ ਦੇ ਨੌਜਵਾਨਾਂ 'ਤੇ ਉਤਰਨਾ ਸੀ। ਸਵੇਰੇ ਗ੍ਰੰਥੀ ਸਿੰਘ ਨੇ ਵਾਕ ਲਿਆ, ਤਿੰਨੋਂ ਮਾਂ ਪੁੱਤ ਇਕੱਠੇ ਹੀ ਉੱਠ ਬੈਠੇ। ਨੀਂਦ ਤਾਂ ਸਾਰੇ ਪਿੰਡ ਵਿੱਚ ਕਿਸੇ ਨੂੰ ਵੀ ਨਹੀਂ ਸੀ ਆਈ, ਕਿਉਂਕਿ ਗੋਲੀਆਂ ਦਾ ਖੜਕਾ ਅਤੇ ਪੁਲਿਸ ਸਾਇਰਨ ਸਾਰੀ ਰਾਤ ਪਹਿਰ ਦੇ ਤੜਕੇ ਤੱਕ ਸੁਣਦੇ ਰਹੇ ਸਨ। ਹਾਲੇ ਗੁਰਜੀਤ ਨੇ ਉੱਠ ਕੇ ਵਿਹੜੇ ਵਿਚਲੇ ਨਲਕੇ ਤੋਂ ਮੂੰਹ ਹੱਥ ਧੋਤਾ ਹੀ ਸੀ ਕਿ ਗੁਰੂ ਘਰ ਦੇ ਸਪੀਕਰ 'ਚੋਂ ਗ੍ਰੰਥੀ ਸਿੰਘ ਦਾ ਹੋਕਾ ਆਇਆ, ਪਿੰਡ ਦੇ ਮੁੱਛ ਫੁੱਟ ਮੁੰਡੇ ਸਾਰੇ ਗੁਰੂ ਘਰ 'ਚ ਪਹੁੰਚਣ। ਹੋਕਾ ਸੁਣਦਿਆਂ ਹੀ ਧਾਰ ਕੱਢ ਰਹੀ ਸੁਰਜੀਤ ਕੌਰ ਦੇ ਤਾਂ ਜਾਣੀ ਸਾਹ ਹੀ ਸੂਤੇ ਗਏ ਹੋਣ। ਪੁਲਿਸ ਦਾ ਕੀ ਸੀ, ਜਿਹਨੂੰ ਮਰਜ਼ੀ ਫੜ ਕੇ ਅੱਤਵਾਦੀ ਬਣਾ ਦਿੰਦੀ, ਕਿਹੜਾ ਕੋਈ ਪੁੱਛਣ ਵਾਲਾ ਸੀ। ਇੱਦਾਂ ਹੀ ਤਾਂ ਹੋ ਰਿਹਾ ਸੀ। ਪਿੰਡ ਦੇ ਸਾਰੇ ਮੁੰਡੇ ਗੁਰੂ ਘਰ ਇਕੱਠੇ ਹੋ ਗਏ। ਸਾਹਮਣੇ ਪੁਲਿਸ ਦੀ ਜੀਪ ਖੜ੍ਹੀ ਸੀ, ਜਿਸ ਵਿੱਚ ਇੱਕ ਨਕਾਬ ਪੋਸ਼ ਬੰਦਾ ਬੈਠਾ ਸੀ, ਜਿਸ ਦੀਆਂ ਸਿਰਫ ਅੱਖਾਂ ਦਿਸਦੀਆਂ ਸਨ। ਉਹਦੇ ਮੂਹਰ ਦੀ ਇੱਕ ਇੱਕ ਮੁੰਡੇ ਨੂੰ ਲੰਘਾਇਆ ਗਿਆ। ਉਹ ਨਕਾਬ ਪੋਸ਼ ਇੱਕ ਇੱਕ ਮੁੰਡੇ ਨੂੰ ਧਿਆਨ ਨਾਲ ਦੇਖਦਾ ਅਤੇ ਨਾਂ ਵਿੱਚ ਸਿਰ ਹਿਲਾ ਦਿੰਦਾ। ਇੱਕ ਵੀ ਮੁੰਡੇ ਨੂੰ ਉਹਨੇ ਨਹੀਂ ਪਛਾਣਿਆ, ਸਾਰੇ ਹੀ ਬਚ ਗਏ। ਥਾਣੇਦਾਰ ਮੇਜਰ ਸਿੰਘ ਬੋਲਿਆ,
ਗੱਲ ਸੁਣੋ ਓਏ ਮੁੰਡਿਓ, ਜੇ ਮੈਨੂੰ ਪਤਾ ਲੱਗ ਗਿਆ ਤੁਹਾਡੇ 'ਚੋਂ ਕਿਸੇ ਇੱਕ ਨੇ ਵੀ ਉਹਨਾਂ ਅੱਤਵਾਦੀਆਂ ਨਾਲ ਹਮਦਰਦੀ ਵਿਖਾਈ ਆ, ਪੁੱਤ 2 ਜੀਪਾਂ ਨਾਲ ਬੰਨ ਕੇ ਵਿਚਾਲਿਓਂ ਪਾੜ ਦੂੰ। ਆ ਸੂਏ ਦੇ ਨਾਲ ਪਰਲੇ ਪਾਸੇ ਝਿੜੀ ਕੋਲ ਕਿਹਦਾ ਵਾਹਣ, ਉਹ ਆ ਜਾਓ ਅਤੇ ਬਾਕੀ ਜਾਓ ਘਰਾਂ ਨੂੰ। ਹਾਂ ਪਰ ਯਾਦ ਰੱਖਿਓ ਪੁੱਤ, ਜੇ ਤੁਹਾਡੇ 'ਚੋਂ ਕਿਸੇ ਦੇ ਉਹਨਾਂ ਨਾਲ ਸੰਬੰਧ ਨਿਕਲ ਆਏ ਨਾ, ਪੁੱਤ ਬਲੇਡ ਨਾਲ ਪੱਟ ਚੀਰ ਕੇ ਨਾ ਵਿੱਚ ਮਿਰਚਾਂ ਭਰ ਦੂੰ।
ਬਾਕੀ ਸਭ ਰੱਬ ਦਾ ਸ਼ੁਕਰਾਨਾ ਮਨਾਉਂਦੇ ਘਰਾਂ ਨੂੰ ਪਰਤ ਗਏ। ਗੁਰਜੀਤ, ਗੁਰਮੁਖ ਸਿੰਘ ਅਤੇ ਇੱਕ ਹੋਰ ਬੰਦਾ ਰੁੱਕ ਗਏ, ਕਿਉਂਕਿ ਸੂਏ ਦੇ ਨਾਲ ਝਿੜੀ ਕੋਲ ਉਹਨਾਂ ਦੀ ਹੀ ਪੈਲੀ ਸੀ। ਥਾਣੇਦਾਰ ਮੇਜਰ ਸਿੰਘ ਗੁਰਮੁਖ ਸਿੰਘ ਅਤੇ ਦੂਜੇ ਬੰਦੇ ਦੀ ਉਮਰ ਦਾ ਲਿਹਾਜ਼ ਕਰਦਾ ਬੋਲਿਆ,
ਬਾਬਾ ਤੁਸੀਂ ਤਾਂ ਸਿਆਣੇ ਬਾਣੇ ਲੱਗਦੇ ਹੋ, ਪਰ ਇਹਦਾ ਹੱਥ ਜ਼ਰੂਰ ਹੋਣਾ ਹੈ।
ਉਹਦਾ ਇਸ਼ਾਰਾ ਗੁਰਜੀਤ ਵੱਲ ਸੀ। ਗੁਰਮੁਖ ਸਿੰਘ ਬੋਲਿਆ,
ਨਾ 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 ਮੋਤੀਆਂ ਵਾਲਿਓ, ਇਹ ਤਾਂ ਵਿਚਾਰਾ ਪਿਓ ਬਾਰਾ ਜਵਾਕ ਆ, ਇਹਨੇ ਵਿਚਾਰੇ ਨੇ ਤਾਂ ਕਦੇ ਕੁੱਤੇ ਨੂੰ ਸੋਟੀ ਨਹੀਂ ਮਾਰੀ। ਇਹਦਾ ਪੜ੍ਹਨ ਵਾਲਾ ਮੁੰਡਾ ਕਾਲਜ ਹੀ ਪੜ੍ਹਦਾ ਸਾਡੇ ਮੁੰਡੇ ਨਾਲ। ਓਏ ਬਾਬਾ, ਓਏ ਤੈਨੂੰ ਨਹੀਂ ਪਤਾ ਇਹਨਾਂ ਕਾਲਜੀ ਅੱਟਾਂ ਦਾ, ਇਹੀ ਭੈਣ ਦੇ ਨੇ ਚੱਕਦੇ ਆ ਰਫਲਾਂ, ਪੜ੍ਹ ਲਿਖ ਕੇ ਦਿਮਾਗ ਖਰਾਬ ਹੋ ਗਿਆ ਇਹਨਾਂ ਦਾ, ਸਰਕਾਰ ਨਾਲ ਟੱਕਰ ਲੈਣ ਲੱਗੇ ਹੋਏ ਆ, ਨਿਆਣ ਮਤ। ਇਹਨਾਂ ਨੂੰ ਤਾਂ ਪਤਾ ਨਹੀਂ ਹਲੇ ਕਿ ਦਿੱਲੀ ਨੂੰ ਇਹਨਾਂ ਦੀਆਂ ਕਾਰਵਾਈਆਂ ਨਾਲ ਫਰਕ ਨਹੀਂ ਪੈਣਾ। ਆਸਾਮ ਵਾਲੇ ਨਕਸਲੀਆਂ ਨੇ ਆਸਾਮ ਵਿੱਚ ਪਿੰਡਾਂ ਦੇ ਪਿੰਡ ਤਬਾਹ ਕਰ ਦਿੱਤੇ ਸੀ, ਦਿੱਲੀ ਦੇ ਕੰਨ 'ਤੇ ਜੂੰ ਤੱਕ ਨਹੀਂ ਸੀ ਸਰਕੀ। ਪਰ ਸਰ ਤੁਸੀਂ ਇੱਦਾਂ ਗਾਲ ਨਹੀਂ ਕੱਢ ਸਕਦੇ, ਤੁਸੀਂ ਪਬਲਿਕ ਸਰਵੈਂਟ ਹੋ, ਤੁਹਾਨੂੰ ਸਿਵਲੀਅਨਾਂ ਨਾਲ ਇੱਜ਼ਤ ਨਾਲ ਪੇਸ਼ ਹੋਣਾ ਚਾਹੀਦਾ।
ਗੁਰਜੀਤ ਥੋੜ੍ਹੀ ਗਰਮੀ ਖਾਂਦਾ ਬੋਲਿਆ,
ਥੋੜ੍ਹਾ ਜ਼ਿਆਦਾ ਨਹੀਂ ਚੰਬਲ ਰਿਹਾ ਕਾਕਾ।
ਥਾਣੇਦਾਰ ਮੇਜਰ ਸਿੰਘ ਕੁਰਸੀ 'ਤੇ ਬੈਠਾ ਕੁਰਸੀ ਦੀ ਲੱਤ 'ਤੇ ਡੰਡਾ ਮਾਰਦਾ ਹੋਇਆ ਬੋਲਿਆ,
ਨਾ ਹੁਣ ਤੂੰ ਜਵਾਬ ਦੇ, ਐਡਾ ਐਡਾ ਨਰਮਾ ਉਹਨੂੰ ਪਨਾਹ ਦੇਣ ਨੂੰ ਕੀਤਾ ਸੀ? ਉਹ ਤਾਂ ਜੀ ਮਿਹਨਤ ਆ ਦਿਨ ਰਾਤ ਦੀ, ਮੈਂ ਕਿਸੇ ਨੂੰ ਲੁਕਾਉਣ ਲਈ ਨਹੀਂ ਬੀਜਿਆ।
ਗੁਰਜੀਤ ਥੋੜ੍ਹੇ ਨਰਮ ਲਹਿਜੇ ਵਿੱਚ ਬੋਲਿਆ,
ਨਾ ਫਿਰ ਚੁਗਿਆ ਕਿਉਂ ਨਹੀਂ, ਫੁੱਟੀਆਂ ਤਾਂ ਟਿੰਡੇ 'ਚੋਂ ਬਾਹਰ ਨਿਕਲੀਆਂ ਪਈਆਂ ਸੀ।
थानेदार तलखी विच आउंदा बोलिया। अब्बास जी कल परसों तक चोणियां ला देनी है, मैं स्पोर्ट्स कोटे च होण करके वेला नहीं सी, जिला पद्धरी मैच होण वाले आ।
स्पोर्ट्स कोटे का नाम सुन के थानेदार थोड़ा ठंडा हो गया। किसी खिडारी नूं हथ पाउणा उहदी वर्ती लई खतरा बन सकता सी, अखबारों की हैडलाइन बन सकता सी।
हुण काका चुगया तां नहीं जाणा ओ, ते बाबा चुगे तुहाडे वी नहीं जाणे, कसूर साडा वी नहीं, असीं वी बच्चां खातर जान तली ते रखी फिरदे आं। थोड़ा बहुत जो बच्चा चुग लिओ ते छट्टियां घर सिट कणक बीज दिओ। हुण उत्थे
थानेदार उठ के गड्डी वल तुर पिया ते तुरिया जांदा फिर रुक के बोलिया,
आ मुआवजे लई दरखास्त दे दिओ।
इन्ना कह के थानेदार गड्डी विच बैठ के निकल गया। पर मुआवजा देना किने सी, पंजाब विच किहड़ा कोई सरकार सी, क्योंकि 11 मई 1987 नूं बरनाले दी सरकार तोड़ के पंजाब नूं फौज दे हवाले करके राष्ट्रपति राज लागू कर दिता गया सी। हुण तां अक्तूबर चल रहा सी, राष्ट्रपति राज च किहड़ा कोई महकमा रह गया सी, ना कोई मुख्यमंत्री रहा सी, ना कोई MLA। गुरजीत मूंह लमकाई घर वल तुर पिया, उहदियां अक्खां चों तरपक तरपक हंझू डिग रहे सन। घर दा गेट वड़दियां ही वेड़े विच मंजे ते डिग पिया, उच्ची उच्ची रोण लग पिया। मां दे चेहरे ते एक खुशी आ गई सी कि पुत ठीक ठाक घर आ गया सी, नहीं तां पुलिस नूं मुकाबला बणाउंदिआं किहड़ा देर लगदी सी। पर रोंदे गुरजीत नूं देख के भैण भज्जी आई,
हाए वीरे की हो गया?
भैण भज्ज के वीर दे गल नूं चिंबड़ गई।
भैने, इन्नी गल आख गुरजीत ने बाहां विच कुट लिया।
सुरजीत कौर कोल आउंदी बोली,
पुत होया कि कुछ किया तां नहीं डुबड़िया ने?
नहीं मां, कुछ नहीं किया, पर अपना नरमा।
इन्ना आख के गुरजीत फिर रोण लग पिया। मां सारी गल समझ गई सी ते बोली, कोई ना
पुत, तू मुड़ आया, यही शुक्र अदा तेदा, इन्हों का की पता सी के केस पा देंदे, जे फल चढ़ जाता जा रब की करोपी हो जाती फिर भी तो सबर करना ही सी पुत।
इन्ना कह मां ने खुद दियां अखां चुन्नी नाल पूंझ रोंदे पुत नूं हौसला दिता। मां चाह बना लग पई ही ते बोली,
कोई ना पुत, तू तैयार होके कालेज जा, बाकी रब आपे भली करूगा।
गुरजीत तैयार होके कालेज चला गया। अज कालेज विच दूजे कालेज की टीम नाल मैच सन, कॉलेज का स्टेडियम पूरा भरिया होया सी। गुरजीत दे मन चों फसल खराब होने वाली गल निकल नहीं सी रही, पर यह उहदे कल्ले नाल थोड़ा होया सी, पंजाब दे हालात ही ऐसे बन चुके सन। पर गुरजीत जी जान ला के खेडिया, क्योंकि हुण वह खेड दे सिर ते कुछ बन के कोई वधिया नौकरी लैना चाहुंदा सी। जदों भी बास्केटबाल दे पोल दे नैट विच बाल सुट गुरजीत पॉइंट हासिल करदा, जोरदार ताड़ियां ते सीटियां वजदियां, पर एक ताड़ी ते सीटी दी आवाज़ ऐसी सी जो सब दे रुक जाण तों बाद वी वजदी रहिंदी। बिल्कुल उदां दी आवाज़ जो 1.5-2 साल पहलां गुरजीत ने पानीपत हरियाणे दे मैच विच सुनी सी, जमां उस तरह दी ही यह आवाज़ सी। जद मैच जित्तिया बहुत सारे स्टूडेंट ग्राउंड विच भज्जे आए, जिन्हां ने गुरजीत नूं मोढ़िआं ते चुक लिया। गुरजीत नूं फसल दा ते थानेदार वल्लों कईआं गल्लां दा दुख भुल गया, क्योंकि सारा कॉलेज उस नूं टीम की जित की बधाई दे रहा सी। जद कॉलेज खत्म करके ऊ ते जगतार गेट वल तुरे जा रहे सन, तो पिछों किसी कुड़ी की आवाज़ कन्नी पई,
सर एक मिनट रुकियो प्लीज।
जगतार ते गुरजीत रुक गए। पिछों एक कुड़ी भज के उन्हां कोल आई, जिसने ट्रैक सूट ही पाया होया सी ते स्पोर्ट्स जुत्ते पाए हुए सन। वह आउंदी ही बोली,
सर तुसीं बहुत सोहना खेडे, कमाल कर दित्ती, अज तक उस टीम नूं किसी ने हराया नहीं सी, तुहानूं जितरी बहुत बहुत वधाइयां।
बहुत बहुत शुक्रिया जी,
गुरजीत ने जवाब दिता।
प्लीज़ सर तुसी मेरे गुरु बन जाओ, प्लीज़ प्लीज़,
उस कुड़ी ने फिर एक सवाल कर दिता। जगतार गुरजीत वल ते गुरजीत जगतार वल देख रहा सी।
जी असी समझे नहीं, जगतार बोलिया, सॉरी सॉरी, मेरा नाम अमृत बजाज आ, मैं हुणे इस कॉलेज में आया, मैं भी बास्केटबाल प्लेयर हाँ, कि फ्री टाइम तुसी मैनू कुछ टिप्स दे दिया करोगे?
देखो अमृत जी, साढ़े को इन्ना टाइम नहीं हुंदा, मसा अपनी खेड़ नूं ही वक्त दे पाउणे आ, ते नाल नाल पढ़ना भी तो हुंदा, घर जा के घर दे काम भी तो करने हुंदे आ।
ठीक है सर, कोई गल नहीं,
ਉਹ ਆਖ ਕੇ ਵਾਪਸ ਮੁੜਨ ਲੱਗੀ। ਉਹਦੇ ਹੱਸਦੇ ਅਤੇ ਖੁਸ਼ ਚਿਹਰੇ 'ਤੇ ਇੱਕਦਮ ਉਦਾਸੀ ਛਾ ਗਈ, ਜਿਵੇਂ ਕਿਸੇ ਨੇ ਲਾਜਵੰਤੀ ਦੇ ਬੂਟੇ ਨੂੰ ਹੱਥ ਲਾ ਦਿੱਤਾ ਹੋਵੇ, ਜਿਵੇਂ ਕਿਸੇ ਦੀ ਵਰਿਆਂ ਦੀ ਇੱਕੋ ਇੱਕ ਉਮੀਦ ਇੱਕਦਮ ਟੁੱਟ ਗਈ ਹੋਵੇ, ਜਿਵੇਂ ਕਿਸੇ ਜਵਾਕ ਤੋਂ ਥੱਪੜ ਮਾਰ ਕੇ ਕੁਝ ਖੋਹ ਲਿਆ ਗਿਆ ਹੋਵੇ ਅਤੇ ਕਿਹਾ ਹੋਵੇ, ਜੇ ਰੋਇਆ ਤਾਂ ਇੱਕ ਹੋਰ ਆਊ ਕੰਨ ਦੇ ਥੱਲੇ, ਅਤੇ ਉਦਾਸ ਜਿਹਾ ਖੜ੍ਹਾ ਹੋਵੇ ਹੰਝੂ ਰੋਕ ਕੇ। ਬਸ ਉਸੇ ਤਰ੍ਹਾਂ ਰੋਣਾ ਜਿਹਾ ਹੋ ਕੇ ਜਦ ਉਹ ਮੁੜਨ ਲੱਗੀ ਤਾਂ ਗੁਰਜੀਤ ਨੇ ਫਿਰ ਬੁਲਾ ਲਿਆ। ਅੰਮ੍ਰਿਤ ਜੀ, ਗੱਲ ਸੁਣੋ ਇੱਕ ਮਿੰਟ, ਤੁਸੀਂ ਉਦਾਸ ਨਾ ਹੋਵੋ, ਮੈਂ ਕੋਸ਼ਿਸ਼ ਕਰਾਂਗਾ ਤੁਹਾਡੀ ਮਦਦ ਕਰ ਸਕਾਂ। ਉਹਦੀਆਂ ਨਮ ਅੱਖਾਂ 'ਚ ਇੱਕਦਮ ਖੁਸ਼ੀ ਆ ਗਈ ਅਤੇ ਉਹ ਕੰਬਦੇ ਬੁੱਲਾਂ ਨਾਲ ਬੋਲੀ, ਠੀਕ ਹੈ ਸਰ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਹਾਂ, ਇੱਕ ਗੱਲ ਹੋਰ, ਮੈਨੂੰ ਸਰ ਨਾ ਕਹੋ, ਬੜਾ ਉੱਚਾ ਅਹੁਦਾ ਜਿਹਾ ਲੱਗਦਾ, ਅਸੀਂ ਤਾਂ ਮਿੱਟੀ ਨਾਲ ਜੁੜੇ, ਮਿੱਟੀ ਨਾਲ ਮਿੱਟੀ ਹੋਣ ਵਾਲੇ ਲੋਕ ਹਾਂ। ਮੇਰਾ ਨਾਂ ਗੁਰਜੀਤ ਆ, ਤੁਸੀਂ ਮੈਨੂੰ ਗੁਰਜੀਤ ਹੀ ਕਹਿ ਲਿਆ ਕਰੋ, ਗੁਰਜੀਤ ਬੋਲਿਆ। ਠੀਕ ਹੈ ਸਰ, ਉਹ ਭੋਲੀ ਜਿਹੀ ਕੁੜੀ ਗੁਰਜੀਤ ਵੱਲ ਵੇਖਦੀ ਬੋਲੀ, ਫਿਰ ਸਰ। ਗੁਰਜੀਤ, ਜਗਤਾਰ ਅਤੇ ਅੰਮ੍ਰਿਤ ਤਿੰਨੋਂ ਹੱਸ ਪਏ ਅਤੇ ਤਿੰਨੋਂ ਇੱਕ ਦੂਜੇ ਨੂੰ ਫਤਿਹ ਬੁਲਾ ਕੇ ਘਰਾਂ ਨੂੰ ਤੁਰ ਪਏ। ਬਾਕੀ ਅਗਲੇ ਕਾਂਡ ਵਿੱਚ।